बलराम ਸਾਡਾ ਪਿਤਾ ਕੌਣ ਹੈ ਬਈ? ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਬਾਬਲ ਕਰਤਾ ਪੁਰਖ ਸਭ ਲੁਕਾਈ ਦਾ ਪਿਤਾ ਹੈ। ਪਿਤਾ ਵੀ ਉਹ ਜੋ ਸਰਵ ਸ਼ਕਤੀਮਾਨ ਹੈ, ਹਰ ਪਾਸਿਓਂ ਸਮਰੱਥ, ਅਜੇ ਵੱਧ ਸਮਰੱਥ ਕਰਤਾ ਪੁਰਖ ਦਾ ਪਿਤਾ ਹੋਣਾ ਹਰ ਪ੍ਰਾਣੀ ਮਾਤ ਲਈ ਵੱਡੇ ਗੌਰਵ ਦੀ ਗੱਲ ਹੈ। ਕਿਤਨੇ ਸਾਡੇ ਭਾਗ ਸਾਹਿਬ ਕਹਿੰਦੇ ਹਨ, ਹਾਂ ਕਿਆ ਸਲਾਈ ਕਿਰਮ ਜੰਤ ਵੱਡੀ ਤੇਰੀ ਵਡਿਆ। ਪਾਤਸ਼ਾਹ ਤੂੰ ਇਤਨਾ ਵੱਡਾ ਹੈ ਜਿਹਦਾ ਮੈਂ ਅੰਦਾਜ਼ਾ ਨਹੀਂ ਲਗਾ ਸਕ। ਇਤਿਹਾਸ ਲਿਖਦਾ ਹੈ ਕਿ ਸ੍ਰੀ ਗੋਇੰਦਵਾਲ ਵਿਖੇ ਤੀਸਰਾ ਗੁਰੂ ਨਾਨਕ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਬਿਰਾਜਮਾਨ ਸਨ। ਕੀ ਭਾਣਾ ਵਰਤਿਆ, ਇੱਕ ਨੌਜਵਾਨ ਬੱਚੇ ਦੀ ਮੌਤ ਹੋ ਗਈ, ਮਾਤਾ ਦਾ ਇੱਕੋ ਇੱਕ ਪੁੱਤਰ ਉਹ ਚੱਲ ਵਸਿਆ, ਪਿਤਾ ਦਾ ਛਾਇਆ ਅੱਗੇ ਹੀ ਉੱਠ ਚੁੱਕਾ ਸੀ, ਮਾਤਾ ਅੱਗੇ ਹੀ ਵਿਧਵਾ ਸੀ। ਹੁਣ ਮਾਂ ਬੜੀ ਰੁੰਨੀ, ਬੜਾ ਵਰਲਾਪ ਕੀਤਾ ਕਿ ਸੋਚਦੀ ਹੈ ਕਿਉਂ ਨਾ ਮੈਂ ਆਪਣੇ ਬੱਚੇ ਦੀ ਲਾਸ਼ ਧੰਨ ਗੁਰੂ ਅਮਰਦਾਸ ਪਾਤਸ਼ਾਹ ਦੇ ਚਰਨਾਂ ਵਿੱਚ ਲੈ ਜਾਵਾਂ। ਇੰਜ ਹੀ ਕੀਤਾ, ਆਪਣੇ ਜਵਾਨ ਬੱਚੇ ਦੀ ਲਾਸ਼ ਨੂੰ ਚੁਕਾ ਕੇ ਕਿੱਥੇ ਲੈ ਆਈ? ਜਿਸ ਕਮਰੇ ਦੇ ਅੰਦਰ ਤੀਸਰਾ ਗੁਰੂ ਨਾਨਕ ਸਿਮਰਨ ਕਰ ਰਿਹਾ ਸੀ, ਹਜ਼ੂਰ ਜਾਪ ਜਪ ਰਹੇ ਸਨ, ਤੇ ਬਾਅਦ ਮਾਤਾ ਨੇ ਰੋਣਾ ਆਰੰਭ ਕਰ ਦਿੱਤਾ। ਬੜੀ ਉੱਚੀ ਉੱਚੀ ਰੋ ਰਹੀ ਹੈ, ਸਾਹਿਬਾਂ ਨੇ ਰੋਣ ਦੀ ਆਵਾਜ਼ ਸੁਣੀ ਤੇ ਸਿੱਖ ਨੂੰ ਬੁਲਾਇਆ, ਸਿੱਖਾ ਬਾਹਰ ਜਾ ਕੇ ਦੇਖ ਕੌਣ ਰੋ ਰਿਹਾ। ਸੇਵਕ ਬਾਹਰ ਗਿਆ, ਕੀ ਤੱਕਦਾ, ਇੱਕ ਨੌਜਵਾਨ ਬੱਚੇ ਦੀ ਲਾਸ਼ ਪਈ ਹੈ, ਉਹਦੇ ਕੋਲ ਉਹਦੀ ਮਾਤਾ ਰੋ ਰਹੀ ਹੈ। ਸਿੱਖ ਅੰਦਰ ਆਇਆ, ਗੁਰਦੇਵ ਨੂੰ ਕਹਿਣ ਲੱਗਾ, ਸੱਚੇ ਪਾਤਸ਼ਾਹ ਬਾਹਰ ਇੱਕ ਮਾਤਾ ਰੋ ਰਹੀ, ਉਹਦਾ ਜਵਾਨ ਪੁੱਤਰ ਮਰ ਗਿਆ, ਉਹ ਪੁੱਤਰ ਦੀ ਲਾਸ਼ ਲੈ ਕੇ ਤੁਹਾਡੇ ਚਰਨਾਂ ਵਿੱਚ ਹਾਜ਼ਰ ਹੋਈ। ਧੰਨ ਗੁਰੂ ਅਮਰਦਾਸ ਪਾਤਸ਼ਾਹ ਬਾਹਰ ਆਏ, ਕਹਿਣ ਲੱਗੇ, ਮਾਤਾ ਕੀ ਚਾਹੁੰਦੀ ਹੈ? ਸੱਚੇ ਪਾਤਸ਼ਾਹ, ਮੇਰਾ ਇੱਕੋ ਇੱਕ ਪੁੱਤਰ ਜਿਸਨੇ ਮੇਰਾ ਸਾਥ ਛੋੜ ਦਿੱਤਾ, ਮੈਂ ਤਾਂ ਅੱਗੇ ਹੀ ਵਿਧਵਾ। ਉਹ ਦੀਨ ਦੁਨੀਆਂ ਦੇ ਪਾਤਸ਼ਾਹ, ਕਿਰਪਾ ਕੀ ਚਾਹੁੰਦੀ ਹੈ? ਕਹਿਣ ਲੱਗੀ ਮੇਰੇ ਬੱਚੇ ਨੂੰ ਜੀਵਿਤ ਕਰ ਦਿਓ। ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਆਪਣਾ ਚਰਨ ਇਸ ਬੱਚੇ ਦੀ ਲਾਸ਼ ਉੱਪਰ ਰੱਖਿਆ। ਸਾਧ ਸੰਗਤ, ਬਾਬੂ ਮੇਰਾ ਵੱਡ ਸਮਰੱਥ, ਇਹ ਬੱਚੇ ਨੂੰ ਪ੍ਰਾਣ ਵਾਪਸ ਮਿਲ ਗਏ, ਇਹ ਜੀਵਿਤ ਹੋ ਗਿਆ, ਸੁਰਜੀਤ ਹੋ ਗਿਆ, ਤਾਂ ਹੀ ਉਹ ਬਾਣੀ ਆਉਂਦੀ ਹੈ। ਉੱਚੀਆਂ ਪਾਰ ਬੇਅੰਤੀ ਸੁਆਮੀ ਕੌਣ ਜਾਣੇ ਗੁਣ ਤੇਰੇ, ਗਾਵਤ ਉਦਰੇ ਸੁਣਤੇ ਉਦਰੇ, ਬਿਨ ਸੇ ਪਾਪ ਘਨੇਰੇ, ਬਿਨ ਸੇ ਪਾਪ ਘਨੇਰੇ। ਪਾਤਸ਼ਾਹ ਦਾ ਇੱਕ ਸੇਵਕ ਸੀ, ਉਹ ਡਿੱਗ ਪਿਆ, ਲੱਤ ਉਹਦੀ ਖਰਾਬ ਹੋ ਗਈ, ਉਹ ਲੰਗੜਾ ਹੋ ਗਿਆ, ਤੇ ਇਤਨਾ ਪਿਆਰ ਕਰਦਾ ਸੀ, ਭਾਵੇਂ ਉਹਦੇ ਕੋਲੋਂ ਤੁਰਿਆ ਨਹੀਂ ਸੀ ਨਾ ਜਾਂਦਾ, ਤਲਵੰਡੀ ਪਿੰਡ ਦਾ ਰਹਿਣ ਵਾਲਾ ਸੀ, ਸਾਹਿਬਾਂ ਵਾਸਤੇ ਰੋਜ਼ ਦਹੀਂ ਲਿਆਉਂਦਾ ਸੀ। ਇੱਕ ਦਿਨ ਕੀ ਹੋਇਆ, ਆਪਣੇ ਪਿੰਡੋਂ ਚੱਲਿਆ, ਹੱਥ ਵਿੱਚ ਦਹੀਂ ਹੈ, ਤੇ ਰਸਤੇ ਦੇ ਵਿੱਚ ਪਿੰਡ ਦਾ ਚੌਧਰੀ ਮਿਲਿਆ, ਉਸਨੇ ਇਹਦੀ ਬਾਂਹ ਪਕੜ ਲਿੱਤੀ, ਕਹਿਣ ਲੱਗਾ, ਓਏ ਸਿੱਖਾ, ਮੈਂ ਸੁਣਿਆ ਤੇਰਾ ਗੁਰੂ ਪੂਰਨ ਸਮਰੱਥ ਹੈ, ਇਹ ਵੀ ਸੁਣਿਆ ਕਿ ਤੇਰੇ ਗੁਰੂ ਨੇ ਇੱਕ ਮੁਰਦੇ ਨੂੰ ਸੁਰਜੀਤ ਕਰ ਦਿੱਤਾ, ਕਿ ਉਹ ਤੇਰੀ ਲੰਗੜੀ ਲੱਤ ਠੀਕ ਨਹੀਂ ਕਰ ਸਕਦਾ, ਤੂੰ ਇਤਨੀ ਤਕਲੀਫ ਮਹਿਸੂਸ ਕਰ ਰਿਹਾ ਹੈ, ਤੂੰ ਆਪਣੇ ਗੁਰੂ ਨੂੰ ਕਿਉਂ ਨਹੀਂ ਕਹਿੰਦਾ, ਤਾਨਾ ਮਾਰਿਆ ਚੌਧਰੀ ਨੇ। ਸਿੱਖ ਨੇ ਉੱਤਰ ਦਿੱਤਾ, ਚੌਧਰੀ ਸਾਹਿਬ, ਮੇਰੇ ਪਾਤਸ਼ਾਹ ਆਪਣੀ ਰਜ਼ਾ ਦੇ ਮਾਲਕ ਹਨ, ਮੈਂ ਕਦੀ ਵੀ ਉਹਨਾਂ ਨੂੰ ਇਸ ਬਾਰੇ ਫਰਿਆਦ ਨਹੀਂ ਕੀਤੀ। ਚੌਧਰੀ ਨੇ ਕਿਹਾ, ਜਦ ਤੇਰੀ ਲੱਤ ਕੰਮ ਨਹੀਂ ਕਰਦੀ, ਇਸ ਕਰਕੇ ਤੈਨੂੰ ਚਾਹੀਦਾ ਆਪਣੇ ਗੁਰੂ ਅੱਗੇ ਫਰਿਆਦ ਕਰਨੀ। ਰੱਸੇ ਵਿੱਚ ਦੇਰ ਲੱਗ ਗਈ, ਉਧਰ ਦੇਖੋ ਧੰਨ ਗੁਰੂ ਅਮਰਦਾਸ ਪਾਤਸ਼ਾਹ ਲੰਗਰ ਦੇ ਵਿੱਚ ਬੈਠੇ ਸਨ, ਸਾਰੀ ਸੰਗਤ ਪੰਗਤ ਦੇ ਵਿੱਚ ਬੈਠੀ ਹੈ, ਥਾਲ ਪਰੋਸ ਕੇ ਧੰਨ ਗੁਰੂ ਅਮਰਦਾਸ ਚਰਨਾਂ ਦੇ ਵਿੱਚ ਸਿੱਖ ਨੇ ਰੱਖਿਆ। ਸਾਹਿਬਾਂ ਨੇ ਅੱਖਾਂ ਮੀਟੀਆਂ, ਪ੍ਰਸ਼ਾਦ ਨਹੀਂ ਛਕਿਆ, ਸਾਰੀ ਸੰਗਤ ਦੇਖ ਰਹੀ ਹੈ, ਇਹ ਕੀ ਕੌਤਕ ਹੈ। ਕਿਸੇ ਸਿੱਖ ਨੇ ਪੁੱਛਿਆ, ਉਹ ਗਰੀਬ ਨਵਾਜ, ਸੱਚੇ ਪਾਤਸ਼ਾਹ ਆਪ ਪ੍ਰਸ਼ਾਦ ਕਿਉਂ ਨਹੀਂ ਛਕ ਰਹੇ? ਸਾਹਿਬ ਕਹਿਣ ਲੱਗੇ, ਸਿੱਖਾ, ਉਹ ਸਾਡਾ ਜਿਹੜਾ ਸਿੱਖ ਰੋਜ਼ ਦਹੀਂ ਲੈ ਕੇ ਆਉਂਦਾ ਸੀ ਨਾ, ਪਿੰਡ ਦੇ ਚੌਧਰੀ ਨੇ ਉਸ ਦੀ ਬਾਂਹ ਪਕੜ ਲਿੱਤੀ ਹੈ, ਉਹਦੀ ਉਡੀਕ ਵਿੱਚ ਬੈਠੇ ਹਾਂ। ਥੋੜ੍ਹੀ ਦੇਰ ਬਾਅਦ ਉਹ ਸਿੱਖ ਆਇਆ, ਸਾਹਿਬਾਂ ਨੇ ਪੁੱਛਿਆ, ਸਿੱਖਾ, ਇਹ ਦੱਸ ਅੱਜ ਰਸਤੇ ਵਿੱਚ ਦੇਰ ਕਿਉਂ ਲੱਗ ਗਈ? ਸੱਚੇ ਪਾਤਸ਼ਾਹ, ਪਿੰਡ ਦੇ ਚੌਧਰੀ ਨੇ ਮੈਨੂੰ ਤਾਨਾ ਮਾਰਿਆ। ਕੀ ਆਂਦਾ ਸੀ ਸੱਚੇ ਪਾਤਸ਼ਾਹ? ਉਹ ਕਹਿੰਦਾ ਸੀ, ਜਦ ਤੇਰਾ ਗੁਰੂ ਸਰਬ ਕਲਾ ਸਮਰੱਥ ਹੈ, ਤੇਰੀ ਉਹ ਲੰਗੜੀ ਲੱਤ ਕਿਉਂ ਨੀ ਠੀਕ ਕਰਦਾ? ਇਤਨਾ ਹੀ ਬਚਨ ਸੁਣਿਆ, ਬਾਬਲ ਮੇਰਾ ਵੱਧ ਸਮਰੱਥ। ਕਹਿਣ ਲੱਗੇ, ਸਿੱਖਾ ਬਿਆਸ ਦੇ ਕਿਨਾਰੇ ਤੇ ਸਾਡਾ ਸਿੱਖ ਰਹਿੰਦਾ ਈ, ਸਾਰਾ ਵੇਰਵਾ ਦਿੱਤਾ ਹਜ਼ੂਰ ਨੇ, ਜਾ ਉਹਦੇ ਪਾਸ ਚਲਿਆ ਜਾ। ਇਹ ਲੰਗੜਾ ਸਿੱਖ ਹੌਲੀ ਹੌਲੀ ਉਸ ਸਿੱਖ ਦੇ ਘਰ ਪੁੱਜਿਆ, ਬੂਹਾ ਖੜਕਾਇਆ, ਸਿੱਖ ਅੰਦਰੋਂ ਬਾਹਰ ਆਇਆ। ਆਓ ਜੀ, ਕਿਵੇਂ ਆਇਓ? ਕੀ ਆਂਦਾ? ਆਤਕਣਾ ਮੇਰੀ ਲੱਤ ਕੰਮ ਨਹੀਂ ਕਰਦੀ, ਤੀਸਰੇ ਪਾਤਸ਼ਾਹ ਨੇ ਤੁਹਾਡੇ ਕੋਲ ਮੈਨੂੰ ਘੱਲਿਆ, ਇਹ ਮੇਰੀ ਲੱਤ ਠੀਕ ਕਰਦੀ। ਉਸ ਸਿੱਖ ਨੇ ਪਿੱਛੋਂ ਸੁਰਤਾ ਫੜਿਆ ਤੇ ਕੀ ਆਂਦਾ? ਭੱਜ ਜਾਓ ਲੰਘਿਆ, ਨਹੀਂ ਤੇ ਤੇਰੀ ਦੂਸਰੀ ਲੱਤ ਵੀ ਮੈਂ ਲੰਗੀ ਕਰ ਦੂੰਗਾ। ਸਾਧ ਸੰਗਤ, ਜਦੋਂ ਸਿੱਖ ਉਹ ਭੱਜਿਆ, ਉਹਦੀ ਜਿਹੜੀ ਲੱਤ ਸੀ ਨਾ ਲੰਗੜੀ, ਉਹ ਵੀ ਠੀਕ ਹੋ ਗਈ। ਇੱਕ ਵਾਰੀ ਸਾਰੇ ਆਖੋ ਵਾਹਿਗੁਰੂ।
ਧੰਨ ਗੁਰੂ, ਧੰਨ ਗੁਰੂ, ਧੰਨ ਗੁਰੂ ਪਾਤਸ਼ਾਹ, ਧੰਨ ਗੁਰੂ ਅਮਰਦਾਸ।
ਕਿਤਨੀ ਸਮਰੱਥਾ ਦਾ ਮਾਲਕ, ਆਪ ਨੇ ਠੀਕ ਕੀਤਾ। ਇਸ਼ਾਰੇ ਦੇ ਨਾਲ ਸਿੱਖ ਨੂੰ ਤਾਕਤ ਦੇ ਦਿੱਤੀ। ਤਾਈਓ ਮੇਰੇ ਪਾਤਸ਼ਾਹ ਕਹਿੰਦੇ ਹਨ, ਕੀ ਆਂਦੇ ਹਨ?
ਬਾਬਲ ਮੇਰਾ ਵੱਡ ਸਮਰੱਥਾ,
ਸਿਮਰਨ ਕੀਤਾ, ਬਹੁਤ ਕੀਰਤਨ ਕੀਤਾ, ਇਹਨਾਂ ਦੀ ਮਹਿਮਾ ਬੜੀ ਵੱਧ ਗਈ। ਕਿਉਂਕਿ ਪੁਰਾਤਨ ਸਮੇਂ ਤੋਂ ਹੀ ਈਰਖਾ ਚੱਲੀ ਆ ਰਹੀ, ਪੰਡਤਾਂ ਕੋਲੋਂ ਇਹ ਬਰਦਾਸ਼ਤ ਨਾ ਹੋ। ਇਹਨਾਂ ਨੇ ਕੀ ਕੀਤਾ, ਮੁਸਲਮਾਨ ਮੌਲਵੀਆਂ ਨੂੰ ਬੁਲਾ ਕੇ ਆਖਿਆ, ਭਗਤ ਨਾਮਦੇਵ ਇਸਲਾਮ ਦੇ ਵਿਰੁੱਧ ਪ੍ਰਚਾਰ ਕਰ। ਇਹ ਗੱਲ ਬਾਦਸ਼ਾਹ ਦੇ ਦਰਬਾਰ ਵਿੱਚ ਪੁੱਜੀ। ਬਾਦਸ਼ਾਹ ਬੜਾ ਕ੍ਰੋਧ ਵਿੱਚ ਆਇਆ, ਭਗਤ ਨਾਮਦੇਵ ਨੂੰ ਬੁਲਾਇਆ, ਕਹਿਣ ਲੱਗਾ, ਮੈਂ ਸੁਣਿਆ ਤੂੰ ਇਸਲਾਮ ਦੇ ਵਿਰੁੱਧ ਬੋਲ ਰਿਹਾ। ਭਗਤ ਨਾਮਦੇਵ ਨੇ ਆਖਿਆ, ਬਾਦਸ਼ਾਹ ਸਲਾਮਤ, ਮੈਂ ਕਿਸੇ ਧਰਮ ਦੇ ਵਿਰੁੱਧ ਨਹੀਂ, ਪਰ ਤੂੰ ਕੀ ਕਹਿੰਦਾ? ਬੀਠਲਾ ਬੀਠਲਾ। ਬਾਦਸ਼ਾਹ ਕਹਿਣ ਲੱਗਾ, ਇਹ ਬੀਠਲਾ ਕੌਣ ਹੈ? ਨਾਮਦੇਵ ਕਹਿਣ ਲੱਗਾ, ਜਿਸ ਨੂੰ ਤੁਸੀਂ ਖੁਦਾ ਕਹਿੰਦੇ ਹੋ, ਅੱਲਾ ਕਹਿੰਦੇ ਹੋ, ਉਸ ਨੂੰ ਮੈਂ ਬੀਠਲਾ ਕਹਿੰਦਾ। ਨਾਮਦੇਵ ਨੇ ਆਖਿਆ, ਉਸ ਅੱਲਾ ਦੇ ਵਿੱਚ ਤੇ ਮੇਰੇ ਬੀਠਲਾ ਦੇ ਵਿੱਚ ਕੋਈ ਅੰਤਰ ਨਹੀਂ। ਬਾਦਸ਼ਾਹ ਕਹਿਣ ਲੱਗਾ, ਇਹਦਾ ਸਬੂਤ ਦੇ। ਉਸਨੇ ਕੀ ਕੀਤਾ? ਗਾਂ ਮੰਗਾਈ ਤੇ ਉਹਦਾ ਕਤਲ ਕਰਵਾ ਦਿੱਤਾ। 7 ਘੜੀਆਂ ਦੀ ਮੋਹਲਤ ਦਿੱਤੀ। ਬਾਦਸ਼ਾਹ ਨੇ ਆਖਿਆ, ਨਾਮਦੇਵ, ਜੇ ਤੇਰਾ ਬੀਠਲਾ ਸੱਚਾ ਹੈ, ਇਸ ਮਰੀ ਹੋਈ ਗਾਂ ਨੂੰ ਠੀਕ ਕਰ ਦੇਵੇ, ਰਾਜੀ ਕਰ, ਜੀਵਿਤ ਕਰ ਦੇਵੇ। ਨਾਮਦੇਵ ਅਡੋਲ ਬੈਠਾ। ਨਾਮਦੇਵ ਦੀ ਮਾਤਾ ਆਈ। ਬਾਣੀ ਵਿੱਚ ਲਿਖਿਆ, ਰੁਦਰ ਕਰੇ ਨਾਮ ਕੀ ਮਾਏ, ਛੋੜ ਰਾਮ ਕੀ ਨਾ ਭਜੇ ਖੁਦਾ। ਮੇਰੇ ਬੇਟਾ, ਤੂੰ ਮੁਸਲਮਾਨ ਹੋ ਜਾ। ਨਾਮਦੇਵ ਨੇ ਉੱਤਰ ਦਿੱਤਾ, ਨਾ ਹੂੰ ਤੇਰਾ ਪੂੰਗੜਾ, ਨਾ ਤੂੰ ਮੇਰੀ ਮਾਂ, ਤੇਰਾ ਮੇਰਾ ਰਿਸ਼ਤਾ ਖਤਮ। ਅੱਜ ਤੂੰ ਮੈਨੂੰ ਕਿਰਾਏ ਪਾਉਣ ਵਾਸਤੇ ਆਈ, ਚਲੀ ਜਾ। ਹੁਣ 6 ਘੜੀਆਂ ਬੀਤ ਗਈਆਂ, 7ਵੀਂ ਘੜੀ ਜਾ ਰਹੀ ਹੈ ਤੇ ਭਗਵਾਨ ਪ੍ਰਗਟ ਹੋ ਗਏ। ਮਰੀ ਹੋਈ ਗਾਂ ਨੂੰ ਜੀਵਿਤ ਕਰ ਦਿੱਤਾ। ਬਾਦਸ਼ਾਹ ਬੜਾ ਖੁਸ਼ ਹੋਇਆ। ਬਾਬੁਲ ਮੇਰਾ ਵੱਧ ਸਮਰੱਥਾ, ਕਰਨ ਕਾਰਨ ਪ੍ਰਭ ਹਾਰਾ। ਵੀ ਸਾਰੇ ਮਿਲ ਕੇ ਪੜੀਏ,
ਬਾਬੁਲ ਮੇਰਾ ਵੱਧ ਸਮਰੱਥਾ।